ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸੋ ਅੱਜ ਦੇ ਦਿਨ ਇੱਕ ਖਾਸ ਗੱਲਬਾਤ ਲੈ ਕੇ ਆਏ ਹਾਂ। ਮੈਲਬਨ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਪਹੁੰਚੇ ਹੋਏ ਨੇ ਪੰਜਾਬ ਦੇ MLA ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ। ਸੋ ਪਠਾਨ ਮਾਜਰਾ ਜੀ, ਤੁਹਾਡਾ ਸਵਾਗਤ ਹੈ SBS ਦੇ ਸਟੂਡੀਓਜ਼। ਕੀ ਹਾਲ ਚਾਲ ਨੇ, ਕਿਵੇਂ ਚੱਲ ਰਿਹਾ ਹੈ ਆਸਟ੍ਰੇਲੀਆ ਦਾ ਸਫ਼ਰ?
ਬਹੁਤ ਬਹੁਤ ਧੰਨਵਾਦ ਮੇਰੇ ਵੀਰਾਂ ਦਾ। ਠੀਕ ਚੱਲ ਰਿਹਾ, ਯਾਰ ਦੋਸਤ ਸੱਜਣ ਮਿੱਤਰ ਮਿਲਦੇ ਨੇ, ਪੁਰਾਣੀਆਂ ਯਾਦਾਂ ਨਾਲ ਜੁੜੀਆਂ ਯਾਰ ਦੋਸਤ ਨੇ ਪਟਿਆਲੇ ਦੇ, ਸਾਡੇ ਹਲਕੇ ਸਨੌਰ ਦੇ, ਸਾਡੇ ਪੰਜਾਬ ਦੇ ਕੁਛ ਸੱਜਣ ਮਿੱਤਰ ਨੇ, ਕੁਛ ਰਿਸ਼ਤੇਦਾਰ ਨੇ
ਜੀ,
ਤੇ ਵਧੀਆ ਵਕਤ ਨਿਕਲ ਰਿਹਾ।
ਸੋ ਸਭ ਤੋਂ ਪਹਿਲਾ ਸਵਾਲ, ਵੈਸੇ ਤਾਂ ਬਹੁਤ ਸਾਰਿਆਂ ਨੂੰ ਪਤਾ ਹੈ, ਲੇਕਿਨ ਸੋ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ, ਕਹਿੰਦੇ ਆਸਟ੍ਰੇਲੀਆ ਜਾਈਦਾ ਜਹਾਜ਼ ਤੇ, ਲੇਕਿਨ ਭਾਜੀ ਭੱਜ ਕੇ ਆਏ ਨੇ, ਇਹਦੀ ਐਲੀਗੇਸ਼ਨ ਨੂੰ ਕਿਵੇਂ ਦੇਖਦੇ ਹੋ?
ਜਹਾਜ਼ ਤੇ ਆ ਜਾਂਦਾ, ਭੱਜ ਕੇ ਕਿੱਥੇ ਆ ਜਾਂਦਾ ਐਡੀ ਦੂਰ? ਪਰ ਕੋਈ ਨੀ, ਜਦੋਂ ਟਾਈਮ ਆਊਗਾ ਵੀ ਦੱਸਾਂਗੇ ਵੀ ਕਿੱਧਰ ਦੀ ਕਿਵੇਂ ਆਏ ਹਾਂ। ਪਰ ਇਹ ਆ ਵੀ ਆਸਟ੍ਰੇਲੀਆ ਆ ਗਏ ਹਾਂ। ਮੇਰੇ ਕੋਲ ਅਜੇ 3 ਸਾਲ ਦਾ ਵੀਜ਼ਾ ਸੀ ਮੇਰਾ, ਪਿੱਛੋਂ ਵੀ ਪਹਿਲਾਂ ਵੀ ਮੈਂ ਹੋ ਕੇ ਗਿਆ ਇੱਥੋਂ।
ਸੋ ਟੂਰਿਸਟ ਵੀਜ਼ੇ ਤੇ ਆਏ ਹੋ?
ਟੂਰਿਸਟ ਵੀਜ਼ੇ ਤੇ ਆਏ।
ਸੋ ਅਗਰ ਸੈਪਟੈਂਬਰ 2025 ਦੀ ਗੱਲਬਾਤ ਕਰੀਏ, ਮਤਲਬ ਲੇਟੈਸਟ ਨੂੰ ਸ਼ੁਰੂਆਤ ਕਰਦੇ ਹਾਂ, ਸੋ ਜਿਹੜੇ ਇਵੈਂਟਸ ਹੋਏ ਨੇ ਟਾਈਮਲਾਈਨ ਦੇ ਹਿਸਾਬ ਨਾਲ ਸਾਡੇ ਸਰੋਤਿਆਂ ਲਈ, ਸਾਡੇ ਦਰਸ਼ਕਾਂ ਲਈ ਲੈ ਕੇ ਚੱਲੋ, ਕਿ ਕਿਉਂਕਿ ਪੁਲਿਸ ਵੱਲੋਂ ਖੁਦ ਆ ਕੇ ਵੀਡੀਓ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਗੋਲੀ ਚਲਾ ਕੇ ਇਹ ਦੌੜ ਗਏ ਨੇ, ਜਾਂ ਤੁਹਾਡੇ ਮੁਤਾਬਕ ਇਮੈਜਿਨ ਕਰੋ, ਤੁਸੀਂ ਇੱਕ ਸਕ੍ਰਿਪਟ ਰਾਈਟਰ ਹੋ, ਤੁਸੀਂ ਫਿਲਮ ਡਾਇਰੈਕਟਰ ਨੂੰ ਸਟੋਰੀ ਸੁਣਾਉਣੀ ਹੈ, ਤੇ ਕੀ ਦੱਸੋਗੇ, ਸੱਚਾਈ ਕੀ ਹੈ?
ਸੱਚਾਈ ਇਸ ਤਰ੍ਹਾਂ ਵੀ, ਇਹ ਸਵੇਰੇ 5 ਵਜੇ ਜਿਹੜੀ ਪੁਲਿਸ ਨੇ ਰੇਡ ਕੀਤੀ ਬਿਨਾਂ ਦੱਸਣ ਤੋਂ, ਹਰਿਆਣਾ ਪੁਲਿਸ ਨੂੰ
ਜੀ,
ਪਲੱਸ ਰਾਤ ਨੂੰ ਮੈਨੂੰ ਕੋਈ ਪਤਾ ਨਹੀਂ ਵੀ ਮੇਰੇ 'ਤੇ ਪਰਚਾ ਦਰਜ ਹੋ ਗਿਆ। ਮੈਂ ਤਾਂ ਆਪਣਾ ਵੇਸਲਾ ਆਪਣੇ ਸਾਂਢੂ ਦੇ ਘਰੇ ਗਿਆ ਸਾਂ, ਉਹਨਾਂ ਦੇ ਬੇਟੇ ਦੀ ਮੈਰਿਜ ਸੀ, ਉਹਦੀ ਕੋਈ ਸਲਾਹ ਮਸ਼ਵਰਾ, ਕਈ ਵਾਰ ਫੋਨ ਆਏ ਸੀ ਮੈਨੂੰ, ਮੈਂ ਚਲ ਗਿਆ ਵੈਸੇ ਹੀ। ਅਤੇ ਜੇ ਮੇਰੇ ਕੋਲ ਇਹੋ ਜਿਹੀ ਗੱਲ ਹੁੰਦੀ ਤਾਂ ਮੈਂ ਫੋਨ ਬੰਦ ਕਰਦਾ, ਜਾਂ ਮੈਂ ਕੁਛ ਮੇਰੇ ਮਨ 'ਚ ਸੀ ਨਹੀਂ, ਇਹਨਾਂ ਰਾਤ ਨੂੰ ਹੀ ਸੱਦ ਕੇ, ਮੇਰੇ ਜਿਹੜੀ ਪਹਿਲੀ ਦੂਸਰੀ ਵਾਈਫ ਨੂੰ ਸੱਦ ਕੇ ਪਰਚਾ ਦਰਜ ਕਰਤਾ ਮੇਰੇ 'ਤੇ, 376 ਲਾਤੀ। ਅਤੇ ਸਵੇਰੇ ਜੋ ਫੜਨ ਗਏ, ਮੈਂ ਇਹਨੂੰ ਪੁੱਛਿਆ ਵੀ ਤੁਸੀਂ, ਮੈਂ MLA ਇੱਕ, ਵੀ ਮੈਨੂੰ ਫੜਨ ਆਏ ਹੋ, ਤੁਹਾਡੇ ਕੋਲ ਕੋਈ ਵਾਰੰਟ, ਕੋਈ ਕਿਸੇ ਪਰਮਿਸ਼ਨ ਆਏ ਹੋਗੇ? ਤੁਸੀਂ ਆਏ ਹੋ, ਫਿਰ ਤੁਸੀਂ ਸਾਰੇ ਸਿਵਲ 'ਚੋਂ, ਅਤੇ ਤੁਸੀਂ ਇਵੇਂ ਕਿਵੇਂ ਮੈਨੂੰ ਫੜ ਕੇ ਲਿਜਾ ਸਕਦੇ ਹੋ? ਚਲੋ ਅਸੀਂ ਉਹਨਾਂ ਨਾਲ, ਮੈਂ ਨਹੀਂ ਗਿਆ, ਵੀ ਟਿਕੇ ਰਹੇ, ਉਹਨਾਂ ਨੇ ਹੋਰ ਉੱਥੋਂ ਫੋਰਸ ਮੰਗਾ ਲਈ, ਫੋਰਸ ਮੰਗਾ ਲਈ ਕਿ ਮੇਰੀ SSP ਨਾਲ ਵੀ ਗੱਲ ਹੋਈ। SSP ਨੂੰ ਮੈਂ ਕਿਹਾ, ਮੈਨੂੰ ਦਾ ਸਰ ਤੁਹਾਨੂੰ ਆਉਣਾ ਪੈਣਾ, ਮੈਂ ਕਿਹੜੇ ਬੇਸ 'ਤੇ ਆਉਣਾ ਪੈਣਾ, ਮੈਂ ਕੋਈ, ਤੁਸੀਂ ਪਿੰਡ ਦਾ ਸਰਪੰਚ ਨਹੀਂ ਵੈਸੇ ਅਰੈਸਟ ਕਰ ਸਕਦੇ, ਮੈਨੂੰ ਲੋਕਾਂ ਨੇ 50,000 ਵੋਟ 'ਤੇ ਜਿਤਾਇਆ, 84,000 ਵੋਟ ਪਈ ਆ, ਮੈਂ ਇੱਕ ਆਪਣੇ ਹਲਕੇ ਨੂੰ ਨੁਮਾਇੰਦਗੀ ਕਰਦਾ ਉਹਦੀ, ਪਰ ਉਹਨਾਂ ਨੇ ਕੋਈ ਨਾ ਸੁਣੀ ਮੇਰੀ। ਉਦੋਂ ਬਾਅਦ ਅਸੀਂ, ਸਾਡੇ ਵੀ ਰਿਸ਼ਤੇਦਾਰ, ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਪੁਲਿਸ ਆਈ ਆ, ਉੱਥੇ ਕਾਫੀ ਇਕੱਠੇ ਹੋ ਗਏ, ਉਹਦੇ ਵਿੱਚ ਇਹਨਾਂ ਨੂੰ ਉਲਝਾ ਕੇ ਉੱਥੋਂ ਮੈਂ ਖਿਸਕ ਗਿਆ
ਜੀ।
ਅਤੇ ਇਹਨਾਂ ਨੇ ਜਦੋਂ ਖਿਸਕ ਗਿਆ ਉੱਥੇ, ਫਿਰ ਬਾਅਦ 'ਚ ਰੌਲਾ ਗੋਲਾ ਪੈਂਦਾ ਰਿਹਾ, ਇਹਨਾਂ ਨੇ ਆਪਦੀ ਛਵੀ ਬਚਾਉਣ ਦੇ ਮਾਰਿਆਂ ਨੇ ਫਿਰ ਕਹਿਤਾ ਵੀ ਸਾਡੇ 'ਤੇ ਗੋਲੀਆਂ ਚਲਾ ਕੇ ਭੱਜ ਗਿਆ। ਉਹਦੀਆਂ ਮੈਂ ਸਾਰੀਆਂ ਵੀਡੀਓ ਰਿਲੀਜ਼ ਕਰਤੀਆਂ ਜਦੋਂ ਮੈਂ ਗਿਆ ਹਾਂ, ਉਹਦੀ ਮੈਂ ਵੀਡੀਓ ਪਾਤੀ, ਜਦੋਂ ਪੁਲਿਸ ਨੇ ਜਿਹੜੀ ਮੇਰੀ ਗੱਡੀ 'ਚ ਇਹਨਾਂ ਨੇ ਪਿਸਟਲ ਦਿਖਾਇਆ, ਉਹ ਵੀ ਉਹ ਗੱਡੀ ਇਹਨਾਂ ਨੇ ਆਪ ਫੜੀ ਉੱਥੋਂ, ਕੈਮਰੇ ਦੀ ਨਿਗਰਾਨੀ ਦੇ ਵਿੱਚ ਹੀ ਗੱਡੀ ਇਹਨਾਂ ਨੇ ਆਪਣੇ ਹੈਂਡ ਓਵਰ ਕੀਤੀ ਪੁਲਿਸ ਨੇ, ਅਤੇ ਉਹਨੂੰ ਲੈ ਕੇ ਗਏ। ਉਦੋਂ ਬਾਅਦ ਉਹ 'ਚ ਗੋਲੀ ਚੱਲੀ ਦਿਖਾਤੀ, ਸੱਚਾਈ ਆ ਆ। ਅਤੇ ਹੋਰ ਬਾਕੀ ਇਹ ਵੀ, ਪੁਲਿਸ ਕਿਸੇ ਹੋਰ ਮੰਸ਼ਾ ਨਾਲ ਆਈ ਸੀ, ਮੈਨੂੰ ਅਰੈਸਟ ਕਰਨ ਦੇ ਮੰਸ਼ਾ 'ਚ ਨਹੀਂ ਸੀ ਆਈ, ਜੋ ਮੈਨੂੰ ਲੱਗਦਾ ਸੀ, ਕਿਉਂ ਮੈਂ ਵੀ ਤਕਰੀਬਨ ਹਰ ਸਭ ਤੋਂ ਵੱਧ ਪੁਲਿਸ ਦੀ ਮਦਦ ਕਰਦਾ ਰਿਹਾ, ਅਤੇ ਜਿੱਥੇ ਵੀ ਪੁਲਿਸ ਨੂੰ ਲੋੜ ਪੈਣੀ ਮੈਂ ਉਹਨਾਂ ਦੇ ਨਾਲ ਖੜਨਾ। ਮੈਨੂੰ ਪੁਲਿਸ ਨੇ ਵਿੱਚੋਂ ਕਿਸੇ ਨੇ ਦੱਸਤਾ ਵੀ ਤੁਸੀਂ ਇਹਨਾਂ ਨਾਲ ਆਏ, ਉਹਨਾਂ ਤੁਹਾਡਾ ਨੁਕਸਾਨ ਕਰਨਗੇ, ਕਿਉਂ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਪਠਾਨ ਮਾਇਰਾ ਉਹਨਾਂ ਨੇ ਕਹਿਣਾ ਭੱਜ ਗਿਆ, ਭੱਜੇ ਜਾਂਦੇ ਨੂੰ ਸਾਨੂੰ ਪਿੱਛੋਂ ਫਾਇਰ ਕਰਕੇ ਕੁਛ ਉਹ ਨੇਕੀ ਕਰ ਸਕਦੇ ਸੀ, ਇਸ ਕਰਕੇ ਮੈਂ ਇਹਨਾਂ ਤੋਂ ਫਰਾਰ ਹੋਇਆ।
ਕੀ ਲੱਗਦਾ ਇੰਨੀ ਛੇਤੀ ਕਿਸੇ ਦਾ ਆਪਣੀ ਸਰਕਾਰ ਦਾ ਅਗੇਂਸਟ ਹੋ ਜਾਣਾ, ਇਹ ਇੰਨੀ ਛੇਤੀ ਕਿਉਂ ਹੋ ਗਿਆ? ਹੜਾਂ ਦੇ ਵਿੱਚ ਤੁਸੀਂ ਬੋਲੇ ਸੀ,
ਉਹਦੇ 'ਚ ਵੀ ਇਹਨਾਂ ਨੂੰ ਨਾ ਕੁਛ, ਜੋ ਮੈਨੂੰ ਹੁਣ ਮੈਂ MLA ਨਾਲ ਗੱਲ ਕਰਦਾ, ਕਿ MLA ਨੂੰ ਫੋਨ ਫਾਨ ਆਉਣ ਲੱਗ ਪਏ ਸੀ ਸਰਕਾਰ ਸੁੱਟਣ ਵਾਸਤੇ, ਇਹਨਾਂ ਦੇ ਦਿਮਾਗ ਸੀ ਮੈਂ ਹੁਣ ਜਿਵੇਂ ਗੁਰਪ੍ਰੀਤ ਨਾਲ ਰਿਸ਼ਤੇਦਾਰੀ ਪੈਣ ਕਰਕੇ ਵੀ MLA ਕਾਫੀ ਮੇਰੇ ਟੱਚ 'ਚ ਰਹਿੰਦੇ ਸੀ, ਮੰਤਰੀ ਵੀ ਸੀ, MLA ਵੀ ਸੀ, ਅਤੇ ਇਹਨਾਂ ਨੂੰ ਇਹ ਲੱਗਦਾ ਸੀ ਇਹ ਸ਼ਾਇਦ ਸਾਨੂੰ ਖਰਾਬ ਕਰੂਗਾ, ਵੀ ਇਹਨੂੰ ਇੰਨਾ ਕੁ ਡਰਾ ਦਈਏ, ਇਹਦੇ 'ਤੇ ਇੰਨੀਆਂ ਕੁ ਕਾਰਵਾਈਆਂ ਕਰਦੀ, ਵੀ ਦੂਜੇ ਜਿਹੜੇ MLA ਆ ਉਹ ਡਰੇ ਰਹਿਣਗੇ ਵੀ ਸ਼ਾਇਦ ਸਾਡੀ ਸਰਕਾਰ ਨੂੰ ਕੋਈ ਹਾਨੀ ਨਾ ਪਹੁੰਚਾਵੇ। ਅਤੇ ਜੋ ਇਹਨਾਂ ਕੋਲ ਹੋ ਸਕਿਆ ਇਹਨਾਂ ਨੇ ਮੇਰੇ ਪਿੱਛੇ ਕੀਤਾ, ਇਹਨਾਂ ਨੇ ਇੱਕ MLA ਜਿਹੜੀ ਸ਼ਿਪ ਆ ਉਹ ਖਤਮ ਕਰਤੀ, ਵੀ ਜਿਹੜੇ ਲੋਕ ਆਪਣੇ MLA ਨੂੰ ਚੁਣਦੇ ਸੀ ਵੀ MLA ਤੋਂ ਹੀ ਕੰਮ ਲਵਾਂਗੇ, ਜਾਂ ਇੱਕ MLA ਸ਼ਿਪ ਦਾ ਜਿਹੜਾ ਇਹਨਾਂ ਨੇ ਕਾਂਡ ਕੀਤਾ, MLA ਸ਼ਿਪ ਨੂੰ ਜਿਹੜਾ ਲੋਕ ਬਹੁਤ ਵੱਡਾ ਹੈ ਮੰਨਦੇ ਸੀ, ਇਹਨਾਂ ਨੇ ਸਰਪੰਚ ਤੋਂ ਵੀ ਮਾੜਾ ਹਾਲ ਇੱਕ MLA ਦਾ ਕਰਤਾ, ਅਤੇ ਇਹੋ ਜਿਹੜਾ ਬਦਲਾਅ ਸੀ ਇਹ ਮੇਰਾ ਖਿਆਲ ਪਹਿਲੋਂ ਕਦੇ ਨਹੀਂ ਸੀ ਆਇਆ।
ਕੀ ਇਹਨਾਂ ਹੁਣ 3.5-4 ਸਾਲ ਦੇ ਦੌਰਾਨ ਕਿ ਜਾਂ ਹੁਣ ਸੈਪਟੈਂਬਰ ਦੇ ਵਿੱਚ ਹੀ ਜੋ ਹੋਇਆ ਕਿ ਤੁਸੀਂ ਆਪਣੇ ਕਿਸੇ ਐਕਸ਼ਨ ਨੂੰ ਲੈ ਕੇ ਰਿਗਰੈਟਫੁਲ ਫੀਲ ਕਰਦੇ ਹੋ ਕਿ ਹਾਂ ਮੈਂ ਇਹ ਨਹੀਂ ਮੈਨੂੰ ਕਰਨਾ ਚਾਹੀਦਾ ਸੀ?
ਨਹੀਂ, ਮੈਂ ਸੈਟਿਸਫਾਈ ਹਾਂ। ਮੈਂ ਆਪਣੇ ਹਲਕੇ ਦੀ ਗੱਲ ਕੀਤੀ, ਜੇ ਮੈਂ ਆਪਣੇ ਹਲਕੇ ਦੀ ਗੱਲ ਨਹੀਂ ਕਰ ਸਕਦਾ ਜਾਂ ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਜਿਹੜਾ ਪਾਣੀ ਆਇਆ ਕ੍ਰਿਸ਼ਨ ਕੁਮਾਰ ਦੀ ਦੇਣ ਆ, ਵੀ ਇਹਨਾਂ ਨੇ ਪਾਣੀ ਡੰਪ ਕੀਤਾ ਅਤੇ ਉਹਦੇ 'ਚੋਂ ਇਹ ਸਾਰਾ ਜਿਹੜਾ ਨੁਕਸਾਨ ਹੋਇਆ, ਅਤੇ ਇਹਨੇ ਸਿਰਫ ਸੂਇਆਂ ਨੂੰ ਪਾਣੀ ਦੇਣ ਦੇ ਚੱਕਰ 'ਚ ਇਹ ਜਿਹੜਾ ਕੰਮ ਇਹ ਕੀਤਾ, ਅਤੇ ਉਹਦੇ ਕਰਕੇ ਖਮਿਆਜਾ ਉੱਤੋਂ ਪਾਣੀ ਪੈ ਗਿਆ। ਖਮਿਆਜਾ ਸਾਰੇ ਸਾਡੇ ਜਿਹੜੇ ਜ਼ਿਲ੍ਹੇ ਆ, ਤਿੰਨ ਚਾਰ ਜਿਹੜੇ ਮਰੇ ਆ ਉਹਨਾਂ ਨੂੰ ਭੁਗਤਣਾ ਪਿਆ। ਅੱਜ ਉਹਨਾਂ ਦੇ ਘਰ ਰੁੜ ਗਏ, ਉਹਨਾਂ ਦੇ ਬੱਚੇ ਮਰ ਗਏ, ਕਈਆਂ ਦੇ ਬਹੁਤ ਜ਼ਮੀਨਾਂ ਸਾਰੀਆਂ ਜਰੇਤ ਚੜ ਗਈ, ਸਾਰਾ ਨੁਕਸਾਨ ਹੋਇਆ। ਉਹਦੇ 'ਤੇ ਕਾਰਵਾਈ ਕਰਨ ਦੇ ਬਜਾਏ ਇਹਨਾਂ ਨੇ ਮੇਰੇ 'ਤੇ ਕਾਰਵਾਈ ਜਿਹੜੀ ਉਹ ਕੀਤੀ ਆ, ਅਤੇ ਇਹਦਾ ਇਹਨਾਂ ਨੂੰ ਖਮਿਆਜਾ ਫਿਰ ਵੀ ਭੁਗਤਣਾ ਪੈਣਾ।
ਸੋ ਹੜ੍ਹਾਂ 'ਤੇ ਵੀ ਆਉਂਦੇ, ਉਸ ਤੋਂ ਪਹਿਲਾਂ ਦੀ ਗੱਲਬਾਤ ਕਰਦੇ ਹਾਂ, ਕਿਉਂਕਿ 2022 ਤੋਂ ਤੁਸੀਂ ਆਪਣਾ ਹਲਕਾ ਸੰਭਾਲ ਰਿਹਾ ਸੀ। ਸੋ ਹੁਣ ਤੁਸੀਂ ਕਿਉਂਕਿ ਆਸਟ੍ਰੇਲੀਆ ਹੋ, ਆਫ ਡਿਊਟੀ ਹੋ ਕਿ ਡਿਊਟੀ 'ਤੇ ਹੋ? ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪ੍ਰੋਜੈਕਟ ਉੱਥੇ ਲਗਾਏ ਹੋਣਗੇ ਆਪਣੇ ਹਲਕੇ ਦੇ ਭਲੇ ਲਈ, ਉਹਨਾਂ ਦੇ ਲੋਕਾਂ ਦੇ ਭਲੇ ਦੇ ਲਈ, ਉਹ ਪ੍ਰੋਜੈਕਟ ਕੀ ਚੱਲ ਰਹੇ ਨੇ ਜਾਂ ਫਿਰ ਕੋਈ ਪ੍ਰੋਜੈਕਟ ਅਜੇ ਤੱਕ ਨਹੀਂ ਪੂਰਾ ਹੋਇਆ ਸੀ?
ਇਹ ਨਾ ਹਰ ਇੱਕ ਚੀਜ਼ 'ਤੇ ਧੱਕਾ ਕਰਦੇ ਆ। ਹੁਣ ਮੈਂ ਜੇ ਮੌਜੂਦਾ MLA ਹਾਂ, ਮੈਨੂੰ ਕੋਈ ਇਹਨਾਂ ਨੇ ਸਸਪੈਂਡ ਨਹੀਂ ਕੀਤਾ, ਮੇਰੇ 'ਤੇ ਕੋਈ ਇਹੋ ਜਿਹਾ ਚਾਰਜ ਨਹੀਂ ਲੱਗਾ ਵੀ ਮੈਂ ਕੋਈ ਕਰਪਸ਼ਨ ਕੀਤੀ ਹੋਵੇ ਵੀ ਉਹਦੇ 'ਚ ਮੈਨੂੰ ਇਹ ਸਸਪੈਂਡ ਕਰਕੇ ਮੇਰੇ ਥਾਂ ਅੰਗੇਜ਼ਡ ਇੱਕ ਹਲਕਾ ਇੰਚਾਰਜ ਲਾ ਸਕਣ। ਇਹਨਾਂ ਨੇ ਮੇਰੇ ਥਾਂ ਇੱਕ ਹਲਕਾ ਇੰਚਾਰਜ ਲਾ ਕੇ ਜਿੰਨੇ ਵੀ ਮੈਂ ਪ੍ਰੋਜੈਕਟ ਪਾਸ ਕਰਾਏ ਸੀ ਸਾਰਿਆਂ ਦਾ ਉਦਘਾਟਨ ਉੱਤੋਂ ਕਰਵਾ ਰਹੇ ਨੇ। ਉਦੋਂ ਬਾਅਦ ਜਿਹੜਾ ਬੰਦਾ ਮੇਰੀ ਕੋਈ ਵੀਡੀਓ ਸ਼ੇਅਰ ਕਰਦਾ ਜਾਂ ਮੇਰੀ ਕੋਈ ਵੀਡੀਓ ਪਾਉਂਦਾ ਉਹਦੇ 'ਤੇ ਪਰਚਾ ਦਰਜ ਕਰ ਲੈਣਗੇ। ਨਵੀਂ ਰੀਤ ਕਰਦੇ ਆ ਸੀ, ਜਿਹੜੇ ਕਹਿੰਦੇ ਨੇ ਸਾਹਿਬ ਵੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਪਤੀਲੀਆਂ 'ਤੇ ਵੀ ਨਾਂ ਬਾਦਲ ਸਾਹਿਬ ਨੇ ਆਪਣਾ ਲਿਖਾ ਦਿੱਤਾ ਆ, ਉਹ ਤਾਂ ਚੱਲ ਮੇਰੇ ਹਿਸਾਬ ਨਾਲ ਬਹੁਤ ਘੱਟ ਸੀ। ਅੱਜ ਅਸੀਂ ਕੋਈ ਖੰਭਾ ਵੇਖ ਲਈਏ ਪੰਜਾਬ ਦਾ, ਕੋਈ ਗਲੀਆਂ ਕੂਚੇ ਵੇਖ ਲਈਏ ਜਿੱਥੇ ਪੋਸਟਰ ਬੈਨਰ ਮਾਨ ਸਾਹਿਬ ਦੇ ਅਤੇ ਕੇਜਰੀਵਾਲ ਸਾਹਿਬ ਦੇ ਨਹੀਂ ਲੱਗੇ, ਫਿਰ ਇੱਕ ਉਹ 'ਚ ਹੋਰ ਨਵੀਂ ਚੀਜ਼ ਵੇਖਣ ਨੂੰ ਤੁਹਾਨੂੰ ਮਿਲਦੀ ਜਿਹੜੀ ਪਹਿਲੀਆਂ ਸਰਕਾਰਾਂ 'ਚ ਨਹੀਂ ਸੀ ਹੁੰਦੀ ਵੀ ਕਿਸੇ ਉੱਥੋਂ ਦੇ ਮੌਜੂਦਾ MLA ਦੀ ਫੋਟੋ ਨਹੀਂ ਹੁੰਦੀ ਉਹਦੇ 'ਤੇ। ਉਹ ਕੀ ਕਹਿੰਦੇ ਆ ਵੀ ਅਸੀਂ ਜਿਹਨੂੰ ਵੀ ਮਰਜ਼ੀ ਚੇਂਜ ਕਰ ਦਈਏ, ਜਿਸ ਤਰ੍ਹਾਂ ਰੂਟੀਨ 'ਚੋਂ ਕਹਿੰਦੇ ਨੇ ਵੀ ਇੱਕ ਰੇਲ ਦਾ ਜਦੋਂ ਰੇਲ ਦਾ ਇੰਜਣ ਚਾਹੀਦਾ ਪਿੱਛੇ ਡੱਬਾ ਮਰਜ਼ੀ ਜਿਹੜਾ ਮਰਜ਼ੀ ਲਾ ਲਓ। ਇਹਨਾਂ ਨੂੰ ਇਹ ਵੀ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਅਸੀਂ MLA ਖਿਲਾਰ ਕੇ ਜਿਤਾ ਲਾਂਗੇ, ਆਹ ਹੁਣ ਅਸਥਾਈ ਆ ਜਾਣੀ ਆ, ਇਹ ਹੁਣ ਆਪਦਾ ਟ੍ਰਾਇਲ ਕਰ ਲੈਣ ਬਿਨਾਂ ਆਪਦੇ ਕਿਸੇ ਬੰਦੇ ਨੂੰ ਟਿਕਟ ਦੇਣ 30 ਰੁਪਏ ਵਾਲੇ ਤੋਂ ਬਿਨਾਂ। ਹੁਣ ਲੋਕ ਇਹਨਾਂ ਨੂੰ ਦੱਸਣਗੇ ਵੀ ਕਿਹੜੇ ਪਾ ਤੁਲਦੀ ਆ। ਲੋਕਾਂ ਨੇ ਉਦੋਂ ਬਦਲਾਅ ਦੇ ਚੱਕਰ 'ਚ ਵੋਟਾਂ ਪਾ ਦਿੱਤੀਆਂ ਅਤੇ ਲੋਕ ਕੁਛ MLA ਬਣ ਗਏ, ਕੁਛ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸੀ ਦੂਜੀਆਂ ਪਾਰਟੀਆਂ 'ਤੇ ਵੀ ਜਿੱਤੇ। ਅਤੇ ਅੱਜ ਜਿਹੜਾ ਹੁਣ 27 ਆਉਣਾ ਆ, ਇਹਨਾਂ ਨੂੰ ਇਹਨਾਂ ਦਾ ਜਿਹੜਾ ਕੀਤਾ ਆ ਉਹਦਾ ਭੁਗਤਣਾ ਪੈਣਾ।
ਹੁਣ ਪੱਕਾ ਮਨ ਬਣਾ ਲਿਆ ਕਿ ਪਾਰਟੀ ਚੇਂਜ ਕਰਨੀ ਹੈ ਜਾਂ
ਇੰਡੀਪੈਂਡੈਂਟ ਜਾਣਾ? ਮੈਂ ਰਹਿ ਨਹੀਂ ਸਕਦਾ ਉਹਨਾਂ ਨਾਲ, ਮੇਰਾ ਮਨ ਹੀ ਨਹੀਂ ਬਣ ਸਕਦਾ, ਕਿਉਂ ਮੈਂ ਉਹਨਾਂ ਦੇ ਖਿਲਾਫ ਜੋ ਉਹਨਾਂ ਦੇ ਚਿੱਠੇ ਖੋਲ੍ਹਤੇ ਸੀ। ਹੁਣ ਜਦੋਂ ਕਿਸੇ ਚੋਰ ਦਾ ਆਪਾਂ ਚੋਰੀ ਦੱਸਦੀ ਮੈਨੇ ਆਹ ਚੋਰੀ ਕਰਦਾ ਆ, ਅਤੇ ਉਹ ਤੁਹਾਨੂੰ ਪਤਾ ਫਿਰ ਮੈਨੂੰ ਰਗੜਨ ਗਈ ਦੁਬਾਰਾ।
ਲੇਕਿਨ ਆਪਾਂ ਦੇਖਿਆ ਕਿ ਅਗਰ ਭਾਰਤ ਦੀ ਰਾਜਨੀਤੀ ਦੀ ਗੱਲਬਾਤ ਕਰੀਏ ਤਾਂ ਹਾਇਰ ਲੈਵਲ 'ਤੇ, ਲੋਕ ਸਭਾ ਲੈਵਲ 'ਤੇ ਦੇਖੀਏ ਤਾਂ ਬਹੁਤ ਸਾਰੇ ਰਾਜਨੇਤਾ ਇੱਕ ਵਿਰੁੱਧ ਬੋਲ ਕੇ ਬਾਅਦ ਦੇ ਵਿੱਚ ਅਗਲੇ 4 ਸਾਲ ਬਾਅਦ ਉਹਦੇ ਨਾਲ ਹੀ ਸਰਕਾਰ ਬਣਾ ਲੈਂਦੇ ਨੇ, ਗੱਠਜੋੜ ਕਰ ਲੈਂਦੇ ਨੇ। ਕੀ ਤੁਸੀਂ ਵੀ ਲੱਗਦਾ ਕਿ ਹਾਂ ਟੇਬਲ 'ਤੇ ਬੈਠ ਕੇ ਗੱਲ ਕਰੂੰਗੇ ਕਿ ਚੀਜ਼ਾਂ ਇੱਕ ਬੈਲੈਂਸ ਲੈਵਲ 'ਤੇ ਲੈ ਕੇ ਆਉਂਗੇ, ਇਹ ਲੈ ਕੇ ਆਉਣਾ ਚਾਹੁੰਦੇ ਹੋ ਕਿ ਨਹੀਂ?
ਜਿਹੜੀ ਨਹੀਂ, ਮੈਂ ਜਿਹੜਾ ਹਿਸਾਬ ਨਾਲ ਹੁਣ ਹਾਲਾਤ ਚੱਲਦੀ, ਮੈਂ ਬਾਹਰ ਰਹਿਣਾ ਪਸੰਦ ਕਰੂੰਗਾ। ਮੈਂ ਵੀ ਲੁੱਟ ਘਸੁੱਟ ਦੇ ਵਿੱਚ ਜਾਣਾ ਪਸੰਦ ਨਹੀਂ ਕਰੂੰਗਾ। ਮੈਂ ਤਾਂ ਹੋਰ, ਮੇਰਾ ਹਲਕਾ ਜਦੋਂ ਮੈਂ ਜਾਊਂਗਾ ਆਪਦੇ ਹਲਕੇ ਨੂੰ ਪੁੱਛੂ, ਜਿਹਨੂੰ ਮੇਰਾ ਹਲਕਾ ਕਹੂਗਾ ਵੀ ਇਹਨੂੰ ਆਪਾਂ ਜੁਆਇਨ ਕਰੀਏ ਜਾਂ ਆਪਣੇ ਹੱਕ ਦੀ ਗੱਲ ਕਰ ਸਕਦਾ, ਉੱਦਾਂ ਨਹੀਂ ਜਾਵਾਂਗੇ।
ਸੋ ਤੁਸੀਂ ਥੋੜ੍ਹੇ ਦਿਨ ਪਹਿਲਾਂ ਜੋ ਇੰਟਰਵਿਊ ਤੁਹਾਡੀ ਹੋਈ ਸੀ ਇੱਕ ਹੋਰ, ਉੱਥੇ ਕਿਹਾ ਸੀ ਕਿ ਮੇਰੀ ਜੋ ਬੇਲ ਅਪੀਲ ਲੱਗ ਚੁੱਕੀ ਹੈ ਅਤੇ ਉਹਦਾ ਡਿਸੀਜ਼ਨ ਤੁਸੀਂ ਕਿਹਾ ਸੀ ਆ ਜਾਣਾ ਹਫ਼ਤੇ ਤੱਕ, ਅਤੇ ਉਹ
ਅੱਜ ਉਹਦੀ ਡੇਟ ਮਿਲੂਗੀ, ਵਿੱਚ ਛੁੱਟੀਆਂ ਆ ਗਈਆਂ ਸੀ ਕਾਫ਼ੀ ਜ਼ਿਆਦੀਆਂ
ਜੀ,
ਉਹ ਅਪਲਾਈ ਪਹਿਲਾਂ ਕਰਤੀ ਸੀ ਅਤੇ ਅੱਜ ਉਹਦੀ ਡੇਟ ਮਿਲਣੀ ਹੈ, ਕਿੰਨੀ ਡੇਟ ਨੂੰ ਉਹ ਲੱਗਦੀ ਆ ਅਤੇ ਉਹਦਾ ਡਿਸੀਜ਼ਨ ਜੋ ਵੀ ਹੋਊਗਾ। ਉਦੋਂ ਬਾਅਦ ਇੱਕ ਕੇਵਟ ਬੇਲ ਪੈਂਦੀ ਹੁੰਦੀ ਆ ਵੀ ਜਦੋਂ ਮੈਨੂੰ ਕੋਈ ਪਰਚਾ ਦਰਜ ਕਰਨ ਤੋਂ ਅਤੇ ਜਾਂ ਕੁਛ ਵੀ ਕਾਰਵਾਈ ਕਰਨ ਤੋਂ ਪਹਿਲਾਂ ਇਹ ਦੱਸਣਗੇ, ਕਿਉਂ ਇਹਨਾਂ ਨੇ ਮੇਰੇ 'ਤੇ ਜਾਂਦਿਆਂ ਹੀ ਮੈਨੂੰ ਲੱਗਦਾ ਵੀ ਫਿਰ ਕੋਈ ਨਾ ਕੋਈ ਪਰਚਾ ਪਾਉਣਗੇ ਝੂਠਾ ਸੱਚਾ, ਇਹਨਾਂ ਨੇ ਕੁਛ ਨਾ ਕੁਛ ਬਣਾ ਲੈਣਾ। ਜਿਸ ਤਰ੍ਹਾਂ ਹੁਣ ਮੇਰੀ ਪਹਿਲਾਂ ਇਹਨਾਂ ਨੇ ਇੱਕ ਲੋਕਾਂ ਦੇ ਵਿੱਚ ਪੱਤਰਕਾਰਾਂ ਨੇ ਮੇਰੇ ਵੀਰ ਜਿਹੜੇ ਮੈਨੂੰ ਨਹੀਂ ਜਾਣਦੇ ਉਹਨਾਂ ਨੇ ਮੇਰੀ ਛਵੀ ਬਣਾਈ ਸੀ ਵੀ ਇਹਨੇ ਆਹ ਕਰਤਾ, ਇਹਨੇ ਉਹ ਕਰਤਾ, ਇਹਨੇ ਮਹਿਲ ਖਰੀਦ ਰਿਹਾ, ਇਹਨੇ ਪੈਲਸ ਖਰੀਦ ਰਿਹਾ, ਇੱਕ ਮੇਰੇ ਕੋਲ ਘੋੜਾ ਆ ਸਿੰਬਾ ਉਹਦਾ ਨਾਂ,
ਅੱਛਾ ਜੀ,
ਅਤੇ ਉਹਦਾ ਕਹਿਤਾ ਵੀ ਸਿੰਬਾ ਨਾਂ ਦਾ ਸ਼ੇਰ ਰੱਖਿਆ ਇਹਨੇ। ਹੁਣ ਜਿੰਨੀਆਂ ਕਿਸੇ ਕੋਈ ਗੱਲਾਂ ਹੁੰਦੀਆਂ ਕੋਈ ਕਰ ਦਿੰਦਾ, ਹੁਣ ਇਹਨਾਂ ਨੇ ਕੁਆਰੀਆਂ ਕਰ ਲਈਆਂ ਮੇਰੀਆਂ। ਮੈਂ ਤਾਂ ਪਿੱਛੇ ਜੇ ਇੱਕ ਵਿਧਾਨ ਸਭਾ 'ਚ ਕੁਐਸਚਨ ਵੀ ਚੁੱਕਿਆ ਸੀ ਵੀ ਜਿਹੜੇ ਜਦੋਂ ਇਹਨਾਂ ਤੋਂ ਸਿਆਸਤ ਸ਼ੁਰੂ ਹੁੰਦੀ ਆ ਵੀ ਉਦੋਂ ਇਹਨਾਂ ਕੋਲ ਜਾਇਦਾਦ ਕਿੰਨੀ ਸੀ ਅਤੇ ਹੁਣ ਕਿੰਨੀ ਆ, ਵੀ ਉਹ ਸਾਰਿਆਂ ਦਾ ਨਪਟੇਰਾ ਕੀਤਾ ਜਾਵੇ ਵੀ ਪੁੱਛਗਿੱਛ ਕੀਤੀ ਜਾਵੇ। ਅਤੇ ਜੇ ਮੇਰੇ ਮਨ 'ਚ ਇਹੋ ਜਿਹਾ ਹੁੰਦਾ ਤਾਂ ਮੈਂ ਉਹ ਗੱਲ ਕਿਉਂ ਕਰਦਾ? ਮੈਂ ਅੱਜ ਵੀ ਵਿਧਾਨ ਸਭਾ ਜਿਹੜੇ ਮੈਂ ਹੁਣ ਵੀ ਕੁਐਸਚਨ ਚੁੱਕੇ ਆ ਨਾ, ਹੁਣ ਤੁਸੀਂ ਮੇਰੇ ਪੇਜ ਨੂੰ ਜਿਵੇਂ ਇਹਨਾਂ ਨੇ ਬੈਨ ਕੀਤਾ ਆ ਹਰਮੀਤ ਪਠਾਨ ਮਾਇਰਾ ਦੇ ਨਾਂ 'ਤੇ, ਹਰਮੀਤ ਸਿੰਘ ਪਠਾਨ ਮਾਇਰਾ ਦੇ ਨਾਂ ਤੇ ਜਿਹੜਾ ਪੇਜ ਆ ਮੇਰਾ ਇੰਡੀਆ ਚ ਬੈਨ ਕਰਤਾ ਇਹਨਾਂ ਨੇ, ਫੇਸਬੁੱਕ ਤੇ ਇੰਸਟਾਗ੍ਰਾਮ, ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਸਾਰਿਆਂ ਨੂੰ ਵੀ ਮੇਰਾ ਜਿਹੜਾ ਦੂਜਾ ਪੇਜ ਚੱਲਦਾ ਜਾਂ ਇਹਨੂੰ ਵਰਲਡ ਚ ਦੂਸਰੇ ਨੂੰ ਫੋਲੋ ਕਰਕੇ ਜਿਹੜੀਆਂ ਮੈਂ ਚੀਜ਼ਾਂ ਪਾਉਂਦਾ ਹਾਂ ਉਹ ਮੈਂ ਵਿਧਾਨ ਸਭਾ ਜਿਹੜੀਆਂ ਚੁੱਕੀਆਂ ਚੀਜ਼ਾਂ ਆ ਉਹਦੇ 'ਚ ਪਾਉਂਦਾ ਨਾ, ਤੁਸੀਂ ਫੋਲੋ ਕਰਕੇ ਉਹਦੇ 'ਤੇ ਵੇਖ ਸਕਦੇ ਹੋ, ਪਤਾ ਲੱਗ ਜੂਗਾ ਵੀ ਮੈਂ ਹੁਣੀ ਗੱਲ ਕੀਤੀ ਕਿ ਮੈਂ ਵਿਧਾਨ ਸਭਾ 'ਚ ਵੀ ਕੀਤੀ ਆ। ਮੈਂ ਹਮੇਸ਼ਾ ਹੀ, ਹੁਣ ਮੈਂ ਬੈਠਾ ਐਨ ਆਰ ਆਈਆਂ ਦੇ ਕੋਲ, ਮੈਂ ਪਿੱਛੇ ਵੀ ਆਇਆ ਸਾਂ, ਇਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਸੀ ਵੀ ਇਹਨਾਂ ਜਿਹੜੇ ਜ਼ਮੀਨ ਲੈਂਦੇ ਆ ਜਾਂ ਕੋਈ ਚੀਜ਼ ਲੈਂਦੇ ਆ ਉਹਦੇ 'ਤੇ ਕਬਜ਼ਾ ਇਹਨਾਂ ਦਾ ਕੋਈ ਨਾ ਕੋਈ ਠੇਕੇ ਸਿਆਲਾ ਕਰ ਲੈਂਦਾ ਹੈ, ਵੀ ਇਹਦੀ ਜਿਹੜੀ ਗਰਦੌਰੀ ਖਤਮ ਕੀਤੀ ਜਾਵੇ। ਜਿਵੇਂ ਐਮ ਪੀ ਯੂਪੀ ਦੇ ਵਿੱਚ ਗਰਦੌਰੀ ਨਹੀਂ ਹੈਗੀ ਜ਼ਮੀਨ ਦੀ, ਤੁਸੀਂ 100 ਸਾਲ ਵੀ ਬਾਅਦ ਜਾ ਕੇ ਵੀ ਉੱਥੇ ਤੁਸੀਂ ਆਪਦੀ ਜ਼ਮੀਨ ਜੇ ਖਰੀਦੀ ਆ, ਤੁਹਾਡੇ ਪੜਦਾਦੇ ਨੇ ਖਰੀਦੀ, ਇੱਕ ਐਪਲੀਕੇਸ਼ਨ ਦੇਣੀ ਆ ਅਤੇ ਉੱਥੇ ਜਾ ਕੇ ਉਹ ਤੁਹਾਡੀ ਨਿਸ਼ਾਨਦੇਹੀ ਕਰ ਦੇਣਗੇ, ਅਤੇ ਜਿੰਨੇ ਵੀ ਵਾਹੀ ਹੁੰਦੀ ਹੈ ਜਾਂ ਭਾਵੇਂ ਉਹ ਐੱਮ ਐੱਲ ਏ ਚਾਹੇ ਐੱਮ ਪੀ ਜੇ ਕਿਸੇ ਦੇ ਕਬਜ਼ੇ 'ਚ ਆ, ਉਹਨੂੰ ਜਾ ਕੇ ਇੱਕ ਵਾਰੀ ਅਲਟੀਮੇਟਮ ਦੇ ਦੇਣਗੇ ਵੀ ਤੂੰ ਇਹ ਤੋਂ ਬਾਅਦ ਜ਼ਮੀਨ 'ਚ ਨਹੀਂ ਵੜਨਾ। ਉਹ ਉਦੋਂ ਹੀ ਉਹਨੂੰ ਜ਼ਮੀਨ ਮਿਲ ਜਾਂਦੀ, ਉਹਨੂੰ ਕੇਸ ਚਲਾਉਣ ਦੀ ਲੋੜ ਨਹੀਂ ਪੈਂਦੀ। ਮੈਂ ਕਿਹਾ ਸੀ ਵੀ ਇਹ ਆਪਾਂ ਪੰਜਾਬ 'ਚ ਵੀ ਲੈ ਕੇ ਆਈਏ ਵੀ ਸਾਡੇ ਐੱਨ ਆਰ ਆਈ ਭਰਾ ਜਿਹੜੇ ਬਾਹਰ ਸਾਡੇ ਪੰਜਾਬ 'ਚ ਪੈਸਾ ਲਾ ਸਕਣ। ਅੱਜ ਡਰਦੇ ਆ ਵਿਚਾਰੇ, ਜਦੋਂ ਕੋਈ ਪੈਸਾ ਲਾਉਂਦਾ ਆ ਉਦੋਂ ਉਹਦੀ ਜ਼ਮੀਨ 'ਤੇ ਕੋਈ ਕਬਜ਼ਾ ਕਰਨਾ, ਫਿਰ ਅੱਧੇ ਰੇਟ 'ਤੇ ਮੋੜ ਵਾਪਸ ਮੁੜਾਉਂਦੇ ਵੇਚ ਕੇ ਆਪਦੀ।
ਸੋ ਪੰਜਾਬ ਦੀ ਤੁਸੀਂ ਗੱਲ ਕਰਦੇ ਰਹੇ ਹੋ, ਅਗਰ ਤੁਸੀਂ ਜਿਵੇਂ ਕਿਹਾ ਕਿ ਤੁਹਾਨੂੰ ਬੇਲ ਮਿਲ ਜਾਣੀ ਆ, ਬੇਲ ਮਿਲ ਗਈ ਤੁਸੀਂ ਜਾਂਦੇ ਹੋ ਵਾਪਸ ਪੰਜਾਬ, ਸੋ ਕੀ ਅਸ਼ੋਰੈਂਸ ਦੇ ਸਕਦੇ ਹੋ ਆਪਣੇ ਹਲਕੇ ਦੇ ਲੋਕਾਂ ਨੂੰ ਕਿ ਹਾਂ ਮੈਂ ਆਪਣੀਆਂ ਡਿਊਟੀਜ਼ ਜਿਹੜੀਆਂ ਨੇ ਉਹ ਦੁਬਾਰਾ ਤੋਂ ਜੁਆਇਨ ਕਰ ਲਵਾਂਗਾ, ਨਿਭਾਵਾਂਗਾ?
ਮੈਂ ਜੋ ਮੈਂ ਕਰ ਸਕਦਾ ਨਾ, ਮੈਂ ਆਪਣੇ ਹਲਕੇ 'ਚ, ਤੁਸੀਂ ਮੇਰੇ ਹਲਕੇ 'ਚ ਫੋਨ ਲਾ ਲਿਓ, ਹਲਕਾ ਸਨੌਰ 'ਚ
ਜੀ,
ਮੇਰੀ ਹਮੇਸ਼ਾ ਹੀ ਇੱਕੋ ਹੀ ਜ਼ਬਾਨ ਰਹੀ ਆ। ਆਪਣੇ ਕੋਈ ਵੀ ਸਾਡੇ ਅਫਸਰ ਆਉਂਦਾ ਸੀ, ਪੁੱਛਦਾ ਵੀ ਸਰ ਕਿਵੇਂ ਚੱਲਣਾ, ਮੈਂ ਇੱਕੋ ਗੱਲ ਕਹੀ, ਮੈਂ ਕਿਸੇ ਦੇ ਬੱਚੇ 'ਤੇ ਪਰਚਾ ਨਹੀਂ ਦੇਣਾ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਬੀਜੇਪੀ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਕਾਂਗਰਸ ਆ, ਵੀ ਹਰ ਇੱਕ ਦਾ ਬੱਚਾ ਆਪਣੇ ਬੱਚਾ ਅੱਜ ਤਿਆਰ ਕਰਨ ਵਾਸਤੇ 25 ਸਾਲ ਲੱਗਦੇ ਆ, ਅਤੇ 25 ਸਾਲਾਂ ਬਾਅਦ ਅਸੀਂ ਆਪਣੇ ਬੱਚੇ ਨੂੰ ਨੌਕਰੀ ਵਾਸਤੇ ਤਿਆਰ ਕਰਦੇ ਹਾਂ, ਚਾਹੇ ਕਿਸੇ ਬਿਜ਼ਨਸ ਵਾਸਤੇ ਤਿਆਰ ਕਰਦੇ ਹਾਂ, ਸਾਡੀ ਇੱਕ ਨਲੈਕੀ ਨਾ ਲੀਡਰ ਦੀ ਨਾ ਅਸੀਂ ਉੱਥੇ ਪਰਚਾ ਦਰਜ ਕਰਾ ਦਿੰਦੇ, ਉਹ ਫਿਰ ਜਾਂ ਗੈਂਗਸਟਰ ਬਣਦਾ ਜਾਂ ਫਿਰ ਨਸ਼ੇੜੀ ਬਣਦਾ। ਮੈਂ ਹਮੇਸ਼ਾ ਜੋ ਵੀ ਕਰ ਸਕਦਾ ਉਹ ਮੈਂ ਹਲਕੇ 'ਚ ਕੀਤਾ। ਪਾਣੀ ਦੀ ਮਾਰ ਜਿਹੜੀ ਉਹਦੇ ਮੁੱਦੇ ਚੁੱਕੇ, ਉਦੋਂ ਬਾਅਦ ਯੂਨੀਵਰਸਿਟੀ ਬਾਹਲ ਪਿੰਡ ਆ ਸਾਡੇ ਦੇਵੀਗੜ੍ਹ ਤੋਂ ਭੇਵਾ ਰੋਡ 'ਤੇ ਪਟਿਆਲੇ ਨੂੰ ਜਾਂਦਾ, ਉਹਦੇ ਵਾਸਤੇ ਸਾਡੇ ਤੋਂ ਜ਼ਮੀਨ ਮੰਗੀ ਗਈ 5 ਕਿੱਲੇ, ਮੈਂ ਉਹ 10 ਕਿੱਲੇ ਜ਼ਮੀਨ ਦਿੱਤੀ, 5 ਕਿੱਲੇ ਮੈਂ ਗਰਾਊਂਡ ਵਾਸਤੇ ਛੱਡੀ ਅਤੇ 5 ਕਿੱਲੇ ਯੂਨੀਵਰਸਿਟੀ ਨੂੰ ਦਿੱਤੀ। ਰਜਿਸਟਰੀਆਂ ਕਰਾਈਆਂ ਗਈਆਂ ਅਤੇ ਉੱਥੇ ਹੁਣ ਆਪਣੇ ਆੜ ਕੇ ਬਹਿ ਗਏ ਨੇ ਸੀ ਐੱਮ ਸਾਹਿਬ, ਕਹਿੰਦਾ ਵੀ ਮੈਂ ਉਹਨੂੰ ਉੱਥੇ ਲੈ ਕੇ ਜਾਣਾ ਧੂਰੀ। ਹੁਣ ਜਿਹੜਾ ਇਹਨਾਂ ਨੇ ਪਿੱਛੇ ਜੇ ਹੁਣ ਕੱਲ੍ਹ ਗੱਲ ਕਰਦੀ ਵੀ ਤੁਸੀਂ ਯੂਨੀਵਰਸਿਟੀ ਬਣਾਉਣੀ, ਇੱਕ ਦੂਸਰਾ ਬਣਾਉਣਾ, ਮੈਡੀਕਲ ਕਾਲਜ ਬਣਾਉਣਾ ਆ ਅਨੰਦਪੁਰ ਸਾਹਿਬ। ਹੁਣ ਜਿਹੜਾ ਇਹਨਾਂ ਨੇ ਸੰਗਰੂਰ ਦੇ ਵਿੱਚ ਉਦਘਾਟਨ ਕੀਤਾ ਸੀ, ਆਪਣੇ ਗੁਰਦੁਆਰਾ ਪੈਂਦਾ ਉਹਦੇ ਨਾਲ ਯੂਨੀਵਰਸਿਟੀ ਵਾਸਤੇ ਇਹਨਾਂ ਨੇ ਕਾਲਜ ਬਣਾਉਣ ਵਾਸਤੇ ਜਗ੍ਹਾ ਛੜਾਈ ਸੀ, ਉੱਥੇ ਇਕੱਲਾ ਉਹ ਲੱਗਾ ਰਹਿ ਗਿਆ, ਨੀਂਹ ਪੱਥਰ ਰੱਖਿਆ ਰਹਿ ਗਿਆ, ਉਹਦੇ 'ਤੇ ਵੀ ਅਜੇ ਕੁਛ ਅਮਲ ਨਹੀਂ ਹੋਇਆ। ਜਿਹੜੇ ਅਸੀਂ ਪਹਿਲੋਂ ਵਾਅਦੇ ਕੀਤੇ ਉਹ ਤਾਂ ਪੂਰੇ ਕਰੀਏ, ਅਸੀਂ ਹੁਣ ਲੋਕਾਂ ਤੋਂ ਤਾਂ ਫੰਡ ਮੰਗ ਰਹੇ ਹਾਂ ਵੀ ਅਸੀਂ ਫੰਡ ਰਾਹਤ ਦੇਣੀ ਆ, ਅਤੇ ਹੁਣ ਕਰੋੜਾਂ ਰੁਪਈਆ ਅਸੀਂ ਆਪਣੀ ਇੱਕ ਈਗੋ ਵਾਸਤੇ ਆਨੰਦਪੁਰ ਅਲੱਗ ਇੱਕ ਵਿਧਾਨ ਸਭਾ ਬਣਾ ਕੇ ਕੀ ਸ਼ੋਅ ਕਰਨਾ ਚਾਹੁੰਦੇ ਅਸੀਂ?
ਜਿਵੇਂ ਬਹੁਤ ਵੱਡੀ ਮੈਜੋਰਟੀ ਨਾਲ ਤੁਹਾਡੇ ਹਲਕੇ ਵਾਲਿਆਂ ਨੂੰ ਤੁਹਾਨੂੰ ਜਤਾਇਆ ਸੀ, ਹੁਣ ਤੁਸੀਂ ਗੱਲ ਵੀ ਕਰ ਰਹੇ ਹੋ ਕਿ ਮੈਂ ਤਾਂ ਕੰਮ ਕਰਨ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਹੈ ਲੇਕਿਨ ਕੰਮ ਕਰਨ ਨਹੀਂ ਦਿੱਤਾ ਗਿਆ, ਲੇਕਿਨ ਹੁਣ ਜਦੋਂ ਤੁਸੀਂ ਛੱਡ ਕੇ ਇੱਥੇ ਆ ਗਏ ਹੋਏ ਹੋ, ਕੀ ਤਨਖਾਹ ਮਿਲਦੀ ਹੈ ਆਪਣੀਆਂ, ਜੋ ਕਹਿੰਦੇ ਜੋਬ ਜੋ ਤੁਹਾਡਾ ਹੁੰਦਾ ਹੈ ਇੱਕ ਡੈਜ਼ਿਗਨੇਸ਼ਨ ਹੈ ਉਹਦੀ, ਜਾਂ ਉਹ ਇਨਸੈਂਟਿਵਸ ਜੋ ਹੁੰਦੇ ਨੇ ਐੱਮ ਐੱਲ ਏ ਦੇ ਉਹ ਮਿਲ ਰਹੇ ਨੇ?
ਮਿਲਦੇ ਆ, ਉਹ 83,000 ਸਮਥਿੰਗ ਸਾਡੀ ਤਨਖਾਹ ਹੁੰਦੀ ਆ, ਉਦੋਂ ਬਾਅਦ ਉਹੀ ਲੱਗ ਜਾਂਦੀ ਹੈ ਪੈਨਸ਼ਨ, ਉਹਦੇ ਨਾਲ ਜਿਹੜੇ ਜਿਸ ਤਰ੍ਹਾਂ ਹੁਣ ਸਾਡੀ ਹਰ ਮਹੀਨੇ 4 ਉੱਥੇ ਮੀਟਿੰਗਾਂ ਹੁੰਦੀਆਂ, ਜਿਹੜੇ ਅਸੀਂ ਕਮੇਟੀਆਂ ਦੇ ਮੈਂਬਰ ਹੁੰਦੇ, ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ 'ਚ ਜਾਂਦੇ ਹੁੰਦੇ ਹਾਂ, ਉਦੋਂ ਬਾਅਦ ਜਦੋਂ ਅਸੀਂ ਜਾਣਾ ਉਹਨਾਂ ਦਾ ਸਾਨੂੰ ਮਿਲਦਾ ਤੇਲ ਵੀ ਮਿਲਦਾ ਅਤੇ ਉੱਥੋਂ ਦਾ ਜਿਹੜੀ ਮੀਟਿੰਗ ਉਹਦੇ ਵੀ ਪੈਸੇ ਮਿਲਦੇ, ਉਹ ਮੈਨੂੰ ਨਹੀਂ ਮਿਲਣਗੇ ਪਰ ਜਿਹੜੀ ਤਨਖਾਹ ਮੇਰੀ ਆ ਉਹ ਮੈਨੂੰ ਮਿਲੂਗੀ। ਪਲੱਸ ਜਿਹੜੇ ਵੀ ਜਿਸ ਤਰ੍ਹਾਂ ਹੁਣ ਮੈਨੂੰ ਕੰਮ ਆਇਆ ਤਾਂ ਅੱਜ ਵੀ ਕੰਮ ਕਰਨ ਨੂੰ ਤਿਆਰ ਹਾਂ, ਮੈਂ ਆਪਣੇ ਹਲਕੇ ਦੇ ਮੁੱਦੇ ਚੁੱਕਦਾ, ਹੁਣ ਵੀ ਜਦੋਂ ਮੇਰੀ ਕੋਈ ਗੱਲ ਹੁੰਦੀ ਆਪਣੇ ਹਲਕੇ ਦੀ ਮੈਂ ਗੱਲ ਕਰਦਾ। ਮੈਂ ਤੁਹਾਨੂੰ ਜਿਵੇਂ ਯੂਨੀਵਰਸਿਟੀ ਵਾਲੀ ਗੱਲ ਰਹਿ ਗਈ ਵਿੱਚ ਵੀ ਇਹਨੂੰ ਸਾਡਾ ਪਟਿਆਲਾ ਲਿਖਿਆ ਗਿਆ ਉਹਦੇ 'ਤੇ ਵੀ ਪਟਿਆਲੇ ਬਣੂਗੀ, ਇਹ ਧੂਰੀ ਖੜਨਾ ਚਾਹੁੰਦੇ ਬਣ ਉੱਥੇ ਵੀ ਨਹੀਂ ਜਾਣੀ ਅਤੇ ਨਾ ਸਾਡੇ ਇੱਥੇ ਵੀ ਨਹੀਂ ਬਣਦੇ ਨਹੀਂ, ਉਹਦਾ 20 ਕਰੋੜ ਰੁਪਇਆ ਪਾਸ ਹੋਇਆ ਵੀ ਉਹਨੂੰ ਵੀ ਬਣ ਨਹੀਂ ਦੇ ਰਹੇ।
ਕਿਉਂ?
ਬਸ ਈਗੋ ਵੀ ਅਸੀਂ ਉੱਥੇ ਲੈ ਕੇ ਜਾਣਾ, ਅਸੀਂ ਆਪਣੇ ਹਲਕੇ 'ਚ ਕੀ ਦਿਖਾਵਾਂਗੇ ਵੀ ਕੀ ਕੀਤਾ, ਜਦੋਂ ਤੁਹਾਡੇ ਸੰਗਰੂਰ ਦੀ ਉਹ ਚੀਜ਼ ਹੀ ਨੀਗੀ ਤੁਹਾਨੂੰ ਕਿਵੇਂ ਮਿਲ ਸਕਦੀ ਆ? ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਓਪਨ ਯੂਨੀਵਰਸਿਟੀ ਮਿਲੀ ਆ, ਉਹ ਹਲਕੇ ਪਟਿਆਲੇ ਜ਼ਿਲ੍ਹੇ ਨੂੰ ਮਿਲੀ ਆ, ਪਟਿਆਲੇ ਜ਼ਿਲ੍ਹੇ 'ਚ ਹੀ ਲੱਗ ਸਕਦੀ ਉਹ, ਪਰ ਇਹ ਲੱਗਣ ਨਹੀਂ ਦੇ ਰਹੇ। ਮੇਰੇ ਤੋਂ ਜ਼ਮੀਨ ਵੀ ਲੈ ਲਈ ਆ ਲੋਕਾਂ ਤੋਂ, ਮੈਂ ਹੱਥ ਜੋੜ ਜੋੜ ਕੇ ਪਿੰਡ 'ਚ ਜਾ ਕੇ ਜ਼ਮੀਨਾਂ ਲਈਆਂ, ਨਹੀਂ ਤਾਂ ਤੁਹਾਨੂੰ ਪਤਾ ਕਿਸਾਨ ਯੂਨੀਅਨ ਵਾਲੇ ਫੱਟ ਧਰਨਾ ਦੇ ਲੈਂਦੇ ਵੀ ਜਦੋਂ ਕਿਸੇ ਪਿੰਡ ਦੀ ਜ਼ਮੀਨ ਦਿੱਤੀ ਹੋਵੇ, ਸਾਡੇ ਲੋਕਾਂ ਨੇ ਖੁਸ਼ ਹੋ ਕੇ ਜ਼ਮੀਨ ਦਿੱਤੀ ਵੀ ਸਾਡੇ ਹਲਕੇ ਨੂੰ ਕੋਈ ਚੀਜ਼ ਮਿਲਦੀ ਆ, ਨਾ ਕੋਈ ਇੰਡਸਟਰੀ ਦਿੱਤੀ। ਬਹੁਤ ਵਾਰ ਮੈਂ ਪਿੱਟ ਆਇਆ ਵੀ ਸਾਡੇ ਹਲਕੇ ਨੂੰ ਇੰਡਸਟਰੀ ਦਿਓ, ਸਾਡੇ ਹਲਕੇ ਨੂੰ ਕੋਈ ਕਾਲਜ, ਕੋਈ ਸਕੂਲ ਹੋਰ ਦਿਓ, ਬਈ ਮੇਰੇ ਚ ਪਾਵਰ ਹੈਗੀ ਆ ਐਮ ਐਲ ਏ ਜਾਂ ਮੰਤਰੀ, ਉਹਨੂੰ ਲੈਣ ਤੇ ਲੈ ਲਿਓ ਮੇਰੇ ਨਾਲ, ਤੇ ਫਿਰ ਡਿਬੇਟ ਕਰਾਓ। ਮੈਂ ਪੁੱਛੂਗਾ ਵੀ ਤੇਰੇ ਕੋਲ ਕੀ ਪਾਵਰ ਆ, ਤੂੰ ਕੋਈ ਕਿਸੇ ਮੁਨਸ਼ੀ ਦੀ ਬਦਲੀ ਕਰਾ ਸਕਦਾ, ਕਿਸੇ ਕਲਰਕ ਦੀ ਬਦਲੀ ਕਰਾ ਸਕਦਾ? ਬਦਲੀਆਂ ਤੇ ਕਰਨੀਆਂ ਦਿੱਲੀ ਵਾਲਿਆਂ ਨੇ, ਤੁਸੀਂ ਇੱਕ ਸੀਟ ਮੱਲੀ ਆ ਉਹਦੀ, ਉਹਦੇ ਤੇ ਸੀਟ ਤੇ ਜ਼ਰੂਰ ਸੀਟ ਖਰਾਬ ਕਰ ਰਹੇ ਹੋ, ਹੋਰ ਤੁਸੀਂ ਕੁਛ ਨਹੀਂ ਕਰ ਸਕਦੇ।
ਕਿਉਂਕਿ ਐਮ ਐਲ ਏ ਦੀ ਪਾਵਰ ਸਿਰਫ ਬਦਲੀਆਂ ਕਰਾਉਣ ਦੀ ਹੁੰਦੀ ਆ?
ਨਹੀਂ ਨਹੀਂ, ਬਦਲੀ ਜਿਹੜੇ ਹੁਣ ਤੁਸੀਂ ਮੈਨੂੰ ਐਮ ਐਲ ਏ ਬਣਾਉਣੇ, ਜਦੋਂ ਕਿਸੇ ਨੂੰ ਵੀ ਬਣਾਉਣੇ ਐਮ ਐਲ ਏ, ਉਹਦੇ ਤੋਂ ਤੁਸੀਂ ਸਾਰੇ ਕੰਮ ਲੈ ਕੇ ਜਾਂਦੇ ਹੋ, ਡਿਵੈਲਪਮੈਂਟ ਦੇ ਵੀ ਲੈ ਕੇ ਜਾਂਦੇ ਹੋ, ਉਹਦੇ ਤੋਂ ਤੁਸੀਂ ਆਪਣੇ ਬੱਚਿਆਂ ਦੀਆਂ ਬਦਲੀਆਂ ਵੀ ਲੈ ਕੇ ਜਾਂਦੇ ਹੋ, ਨੌਕਰੀਆਂ ਵਾਸਤੇ ਵੀ ਜਾਂਦੇ ਹੋ, ਹਰ ਇੱਕ ਕੰਮ ਐਮ ਐਲ ਏ ਤੋਂ ਉੱਤੇ ਪੋਸਟ ਹਲਕੇ ਦੀ ਕੋਈ ਨਹੀਂ ਹੁੰਦੀ, ਪਰ ਐਮ ਪੀ ਆ, ਉਹਦੇ ਬਾਅਦ ਫਿਰ ਮੰਤਰੀ ਤੇ ਸੀ ਐਮ ਆ, ਤੇ ਜਿਹੜੀਆਂ ਵੱਡੀਆਂ ਪੋਸਟਾਂ ਇਹੋ ਹੀ ਹੁੰਦੀਆਂ, ਤੇ ਇਹਨਾਂ ਤੋਂ ਲੋਕਾਂ ਨੂੰ ਆਸ ਹੁੰਦੀ ਆ, ਤੇ ਉਹ ਆਸਾਂ ਜਿਹੜੀਆਂ ਜਿਨ੍ਹਾਂ ਤੇ ਆਸਾਂ ਉਹ ਡੰਮੀ ਆ ਸਾਰੇ, ਕਿ ਜਿਹੜਾ ਬੰਦਾ ਬਿਲਕੁਲ ਹੀ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਚੱਲਦਾ ਆ, ਉਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ? ਜਦੋਂ ਸਾਡੇ ਲੋਕਾਂ ਉਹਨਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਸਾਡੇ ਪੰਜਾਬ ਦੇ ਮੁੱਦਿਆਂ ਦਾ, ਦਿੱਲੀ ਦੇ ਮੁੱਦੇ ਲੱਗ ਗਿਆ, ਪੰਜਾਬ ਦੇ ਮੁੱਦੇ ਲੱਗ ਗਿਆ।
ਜਦੋਂ ਜੁਆਇਨ ਕਰਨੀ ਸੀ ਪਾਰਟੀਆਂ, ਤੁਹਾਨੂੰ ਮਿਲ ਗਈ ਸੀ, ਮੈਂ ਤੁਹਾਡੀਆਂ ਪ੍ਰਮੋਸ਼ਨਲ ਵੀਡੀਓਜ਼ ਉਦੋਂ ਵੀ ਦੇਖੀਆਂ ਸੀ, ਤੁਸੀਂ ਇਹੀ ਕਹਿ ਰਹੇ ਸੀ ਕਿ ਇੱਕ ਪੈਸਾ ਨਹੀਂ ਸਾਡੀ ਜੋ ਪਾਰਟੀ ਆ ਉਹ ਲੈਂਦੀ, ਇੱਕ ਪੈਸੇ ਦੀ ਕਰਪਸ਼ਨ ਨਹੀਂ ਕਰਦੀ, ਤਾਂ ਹੀ ਅਸੀਂ ਇਹਨਾਂ ਦੇ ਨਾਲ
ਤੋਂ ਨਹੀਂ ਲਿਆ ਗਿਆ, ਤੇ ਅਸੀਂ ਟਿਕਟਾਂ ਸਾਨੂੰ ਫ੍ਰੀ ਮਿਲੀਆਂ, ਸਾਨੂੰ ਕੋਈ ਉਦੋਂ ਬਿਲਕੁਲ ਇਹਨਾਂ ਨੇ ਸਾਫ਼ ਸੁਥਰੇ ਜਿੰਨੇ ਵੀ ਕਿਰਾਏ ਸੀ ਆਪਣੇ ਥੱਲਿਓਂ ਸਰਵੇ, ਉਹਦੇ 'ਚ ਜਿਹੜਾ ਬੰਦਾ ਆਇਆ ਸੀ ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ, ਇਹਨਾਂ ਉਹਨੂੰ ਟਿਕਟਾਂ ਦਿੱਤੀਆਂ ਸੀ। ਇਹ ਤਾਂ ਜਦੋਂ ਹੁਣ ਦਿੱਲੀ ਹਾਰ ਗਏ ਆ, ਪਹਿਲੋਂ ਦਿਨ ਸੀ ਐਮ ਸਾਹਿਬ ਸਹੀ ਚੱਲਦੇ ਰਹੇ ਆ, ਅਤੇ ਉਦੋਂ ਲੋਕ ਕਹਿੰਦੇ ਵੀ ਸੀ ਵੀ ਦੁਬਾਰਾ ਪਾਰਟੀ ਆ ਸਕਦੀ, ਦੁਬਾਰਾ ਆਊਗੀ ਆਮ ਆਦਮੀ ਪਾਰਟੀ, ਰਿਪੀਟ ਕਰੂਗੀ। ਜਿੱਦਣ ਇਹ ਦਿੱਲੀ ਵਾਲੇ ਆਏ ਆ, ਉੱਦਣ ਹੀ ਲੋਕਾਂ ਨੇ ਚੇਂਜ ਕਰਤਾ, ਕਿਉਂ ਇਹਨਾਂ ਨੇ ਉਹਨੂੰ ਅਡੋਪਟ ਕਰਤਾ, ਸਾਰੇ ਨੂੰ ਆਪਣੇ ਸਿਸਟਮ 'ਚ ਲੈ ਲਿਆ ਆਪਣੇ ਹੱਥਾਂ 'ਚ। ਹੁਣ ਉਹ ਉਲਟ ਚੱਲ ਰਹੇ ਸਾਰੇ ਪੰਜਾਬ ਦੇ, ਅਤੇ ਹੁਣ ਪੰਜਾਬ ਸਾਰਾ ਇਹਨਾਂ ਦੇ ਉਲਟ ਅੱਜ ਦੀ।
ਪਰ ਰੀਸੈਂਟਲੀ ਦੱਸਿਆ ਤਰਨ ਤਾਰਨ ਸਾਹਿਬ ਦੀ ਬਾਏ ਇਲੈਕਸ਼ਨ ਦੇ ਵਿੱਚ ਤੁਹਾਡੇ ਹੀ ਨਾਮ ਵਾਲਾ ਹਰਮੀਤ ਸਿੰਘ ਉਹ ਜਿੱਤਿਆ ਬਾਏ ਇਲੈਕਸ਼ਨ,
ਉਹਨੂੰ ਮੈਂ ਵਧਾਈਆਂ ਦਿੰਦਾ, ਸਾਡਾ ਭਰਾ ਆ, ਪਰ ਉਹਨਾਂ ਨੂੰ ਪਤਾ ਵੀ ਇਲੈਕਸ਼ਨ ਅਸੀਂ ਕਿਵੇਂ ਜਿੱਤੇ ਹਾਂ। ਜਿਹੜੀ ਪਾਰਟੀ ਨੂੰ ਬਿਲਕੁਲ ਕਹਿੰਦੇ ਸੀ ਵੀ ਡੋਨਾ ਡਾਇਨਾਸੌਰ ਆ ਸਕਦੇ, ਉਹ ਪਾਰਟੀ ਨਹੀਂ ਆ ਸਕਦੀ, ਉਹ ਦੂਜੇ ਨੰਬਰ 'ਤੇ ਆ ਗਈ ਆ। ਅਤੇ ਪਲੱਸ ਉਹਨਾਂ ਨੇ ਜਿਹੜੇ ਵੀ ਬੰਦੇ ਇਲੈਕਸ਼ਨ ਕੰਪੇਨਿੰਗ ਕਰਦੇ, ਪਿੰਡਾਂ ਦੇ ਜਥੇਦਾਰ ਹੁੰਦੇ ਆ, ਪਿੰਡਾਂ ਦੇ ਸਰਪੰਚ ਹੁੰਦੇ, ਜਿਹੜੇ ਦੂਜੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਸੀ, ਚਾਹੇ ਅਕਾਲੀ ਦਲ ਨਾਲ ਸੀ, ਚਾਹੇ ਕਾਂਗਰਸ ਨਾਲ ਸੀ, ਚਾਹੇ ਬੀਜੇਪੀ ਨਾਲ ਸੀ, ਉਹ ਤਾਂ ਉੱਧਰ ਹੀ ਉਹਨਾਂ ਨੇ ਅੰਦਰ ਡੱਕ ਲਏ। ਜਿਨ੍ਹਾਂ ਨੇ ਲੋਕਾਂ ਨੂੰ ਵੋਟਾਂ ਕੱਢ ਕੇ ਪਾਉਣੀਆਂ ਹੁੰਦੀਆਂ ਸੀ, ਉਹ ਤਾਂ ਅੰਦਰ ਡੱਕ ਲਏ, ਤੇ ਖੁੱਲਾ ਗਰਾਊਂਡ ਸੀ, ਉਹਦੇ 'ਚ ਤਿੰਨਾਂ ਨੇ ਜਿੱਤਣਾ ਹੀ ਸੀ।
ਸੋ ਸੀ ਐਮ ਭਗਵੰਤ ਮਾਨ ਦੀ ਤੁਸੀਂ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹੋ ਇਸ ਗੱਲਬਾਤ ਦੇ ਵਿੱਚ, ਸੋ ਐਜ਼ ਅ ਪਰਸਨ ਤੇ ਐਜ਼ ਅ ਪ੍ਰੋਫੈਸ਼ਨਲ ਕਿਵੇਂ ਦੇ ਨੇ ਉਹ?
ਜਦੋਂ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਸਟੇਜਾਂ ਦੇ
ਜੀ,
ਉਦੋਂ ਤਾਂ ਲੱਗਦੇ ਨੇ ਬਹੁਤ ਵੀ ਪੰਜਾਬ ਦਾ ਹਮਦਰਦ ਇਹਦੇ ਉੱਤੇ ਕੋਈ ਨਹੀਂ ਹੈਗਾ। ਪਲੱਸ ਜਦੋਂ ਰੀਅਲ ਦੇਖਦੇ ਹੋ, ਤੇ ਤੁਸੀਂ ਨਾ ਕਿਸੇ ਐਮ ਐਲ ਏ ਨੂੰ ਟਾਈਮ ਦੇਣਾ ਮਿਲਦਾ, ਨਾ ਕਿਸੇ ਮੰਤਰੀ ਨੂੰ ਟਾਈਮ ਦੇਣਾ, ਸਾਨੂੰ ਟਾਈਮ ਹੀ ਨਹੀਂ ਮਿਲਦਾ। ਮੈਂ ਤਾਂ ਫਿਰ ਵੀ ਚਲੋ ਗੁਰਪ੍ਰੀਤ ਕਰਕੇ ਚਲ ਜਾਂਦਾ ਰਿਹਾ, ਬਹੁਤ ਐਮ ਐਲ ਏ ਇਹੋ ਜਿਹੇ ਜਿਹਨਾਂ ਨੂੰ ਕਦੇ ਨੂੰ ਟਾਈਮ ਨਹੀਂ ਮਿਲਿਆ, ਜਾਂ ਇਕੱਲੇ ਨੂੰ ਕਹਿ ਦੇਣਾ ਵੀ ਤੈਨੂੰ ਤੂੰ ਸਾਨੂੰ ਫੋਨ ਕਰ ਲਈ ਬਾਅਦ 'ਚ ਜਦੋਂ ਕਿੱਥੇ ਕੱਟ ਹੋਣਾ, ਵੀ ਬਾਅਦ 'ਚ ਅਸੀਂ ਤੇਰੇ ਨਾਲ ਗੱਲ ਕਰਾ ਦਿਆਂਗੇ ਜਾਂ ਤੈਨੂੰ ਮਿਲਾ ਦਿਆਂਗੇ, ਉਸ ਤੋਂ ਬਾਅਦ ਫੋਨ ਨਹੀਂ ਚੁੱਕਣਾ। ਅਤੇ ਇਸ ਕਰਕੇ ਮੇਰਾ ਖਿਆਲ 98% ਲੋਕਾਂ ਕੋਲ ਮਾਨ ਸਾਹਿਬ ਦਾ ਨੰਬਰ ਹੈ, ਨਹੀਂ ਐਮ ਐਲ ਏ ਮੰਤਰੀ ਕੋਲ। ਮੇਰੇ ਗੱਲਾਂ ਸੁਣ ਕੇ ਦੇ ਦਿੱਤਾ ਹੋਵੇ ਤਾਂ ਗੱਲ ਵੱਖਰੀ ਆ, ਪਰ ਹੈ ਨਹੀਂ ਸੀ।
ਸੋ ਬਹੁਤ ਸਾਰੀਆਂ ਤੁਸੀਂ ਇੰਟਰਵਿਊਜ਼ ਦੇ ਚੁੱਕੇ ਹੋ, ਬਹੁਤ ਸਾਰੇ ਜੋ ਕੀ ਕਹਿੰਦੇ ਨੇ ਕਿ ਗਰਮ ਗਰਮ ਮੁੱਦੇ ਉਹ ਤੁਸੀਂ ਛੋਹਨੇ ਹੋ, ਕਦੀ ਤੁਸੀਂ ਨੋਰਮਲ ਕੀ ਕਹਿੰਦੇ ਨੇ ਨਰਮ ਸੁਭਾਅ ਵਾਲੀਆਂ ਗੱਲਾਂ ਵੀ ਕਰਦੇ ਹੋ ਜਾਂ ਨਹੀਂ? ਫਿਲਮਾਂ ਦੇਖਦੇ ਹੋ, ਇੱਦਾਂ ਦੀਆਂ ਚੀਜ਼ਾਂ ਅਗਰ ਗੱਲਬਾਤ ਕਰਨੀ ਹੋਵੇ ਤਾਂ?
ਨਹੀਂ ਨਹੀਂ, ਨਰਮਾ ਇਸ ਤਰ੍ਹਾਂ ਵੀਰੇ, ਮੈਂ ਹਮੇਸ਼ਾ ਹੀ ਮੇਰੇ ਨਾ ਮੈਂ ਦੂਜਾ ਇਲੈਕਸ਼ਨ ਲੜਿਆ।
ਹਾਂਜੀ,
ਮੇਰੇ ਰਿਸ਼ਤੇਦਾਰ ਮੈਨੂੰ ਜਿਸ ਤਰ੍ਹਾਂ ਇਸ ਤਰ੍ਹਾਂ ਦੇਖ ਕੇ ਕਈ ਮੇਰੇ ਤੋਂ ਨਾ ਦੂਰ ਰਹਿੰਦੇ ਵੀ ਪਤਾ ਨਹੀਂ ਇਹਦਾ ਸੁਭਾਅ ਗਰਮ ਹੋਊਗਾ ਕਿਹੋ ਜਿਹਾ, ਪਰ ਜਿਹੜਾ ਮੈਨੂੰ ਇੱਕ ਵਾਰੀ ਮਿਲ ਲੈਂਦਾ ਜਾਂ ਸਾਡੇ ਪਰਿਵਾਰ ਨਾਲ ਵਰਤਦਾ, ਉਹ ਸਾਰੀ ਉਮਰ ਹੀ ਵਰਤਦਾ। ਤੁਸੀਂ ਇਹ ਦੱਸੋ ਵੀ ਮੈਂ 92 ਸਾਲ ਦੀ ਸਿਆਸਤ ਸ਼ੁਰੂ ਕੀਤੀ, 92 ਦੇ ਅੱਜ ਤੱਕ ਮੇਰੇ ਨਾਲ ਲੋਕ ਤੁਰੇ ਆਉਂਦੇ, ਜੇ ਮੈਂ ਗਰਮ ਹੋਵਾਂ ਜਾਂ ਮੈਂ ਉਹਨਾਂ ਨਾਲ ਲੜਦਾ ਹਾਂ ਤਾਂ ਮੇਰੇ ਨਾਲ ਕਿਉਂ ਤੁਰੇ ਆਉਣ? ਲੋਕਾਂ ਦੇ ਹਰ ਸਟੈਪ 'ਚ ਲੀਡਰਾਂ ਦੇ ਯਾਰ ਬਦਲੇ ਆ, ਵੀ ਜਿੰਨੀ ਵੀ ਮੇਰੀ ਟੀਮ ਆ ਮੇਰੇ ਨਾਲ ਸ਼ੁਰੂ ਤੋਂ ਤੁਰੀ, ਅੱਜ ਵੀ ਮੇਰੇ ਨਾਲ ਆ, ਮੈਂ ਕਦੀ ਯਾਰ ਨਹੀਂ ਬਦਲੇ, ਜੇ ਮੈਂ ਇਹੋ ਜਿਹਾ ਹਾਂ ਤਾਂ ਮੇਰੇ ਨਾਲ ਰਹੇ ਕੋਈ ਨਾ। ਮੈਨੂੰ ਜਿਹੜਾ ਇੱਕ ਵਾਰੀ ਮਿਲਿਆ, ਮੈਂ ਆਪਣੇ ਹਲਕੇ ਸਨੌਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ, ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਨੇ ਪਟਿਆਲੇ ਜ਼ਿਲ੍ਹੇ ਵਾਸੀਆਂ ਨੂੰ ਵੀ, ਵੀ ਮੇਰਾ ਉਹ ਹੀ ਨੰਬਰ ਚੱਲਦਾ 6913509, ਵੀ ਮੈਂ ਇੱਥੇ ਹੀ ਹਾਂ ਮੈਲਬੋਰਨ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਮਿਲ ਸਕਦੇ ਹੋ, ਅਤੇ ਆਪਾਂ ਬਵਾਂਗੇ ਵੀ, ਭਾਈਚਾਰਾ ਵੀ ਰੱਖਾਂਗੇ ਇੱਕ ਦੂਜੇ ਨਾਲ। ਫਿਰ ਸਭ ਤੋਂ ਮੈਂ ਇੱਕ ਆਪਣੇ ਹਲਕੇ ਨੂੰ ਆਲ ਇੰਡੀਆ 'ਚ ਇਹੋ ਜਿਹਾ ਤੁਹਾਨੂੰ ਕੋਈ ਐੱਮ ਐੱਲ ਏ ਮੰਤਰੀ ਨਹੀਂ ਮਿਲੂਗਾ ਜਿਹੜਾ 70% ਜਿਹੜਾ ਸਕੂਲ ਆ ਸਰਕਾਰੀ ਉਹ ਕਿਸੇ ਨੇ ਏ ਸੀ ਕਰਾਏ ਹੋਣ, ਉਹ ਹਰਮੀਤ ਸਿੰਘ ਪਠਾਨ ਮਾਇਰੇ ਨੇ ਕਰਾਏ ਆ। ਆਪਦੇ ਯਾਰਾਂ ਦੋਸਤਾਂ ਦੀ ਬਦੌਲਤ। ਉਹੀ ਆਪਣੇ ਬੱਚਿਆਂ ਤੋਂ ਆਸ ਰੱਖਦੇ ਨਹੀਂ ਕਿ ਉਹ ਸਾਡੇ ਤਕੜਿਆਂ ਦੇ ਬੱਚੇ ਦੇ ਸਾਰੇ ਕੁਛ ਵੀ ਹੋਣਾ ਹੀ ਕਹਿ ਕੂ ਕੇ ਸਾਰੇ ਨੇ ਬਾਹਰਲੇ ਮੁਲਕਾਂ 'ਚ ਹੈਗੇ ਨੇ, ਆਸਟ੍ਰੇਲੀਆ, ਕਨੇਡਾ, ਨਿਊਜ਼ੀਲੈਂਡ, ਅਮੈਰੀਕਾ, ਇਹਨਾਂ ਮੁਲਕਾਂ ਸਾਰਿਆਂ ਨੇ ਬੁਲਾ ਲਏ ਆ ਅਤੇ ਰਹਿਣੇ ਉੱਥੇ ਗਰੀਬਾਂ ਦੇ ਬੱਚੇ ਆ ਅਤੇ ਸਾਨੂੰ ਮਦਦ ਕਰਨੀ ਚਾਹੀਦੀ ਉਹਨਾਂ ਦੀ ਅਤੇ ਤਾਂ ਕਿ ਉਹ ਪੜ੍ਹ ਕੇ ਸਾਡਾ ਪੰਜਾਬ ਸਾਂਭ ਸਕਣ।
ਸੋ ਬਾਕੀ ਐਮ ਐਲ ਏ ਦੇ ਵੀ ਜਿਹੜੇ ਨਿਆਣੇ ਨੇ ਉਹ ਸਾਰੇ ਬਾਹਰ ਹੀ ਨੇ?
ਆਲਮੋਸਟ ਸਾਰੀ ਪੁਲਿਸ ਦੇ ਨਿਆਣੇ, ਸਾਰੇ ਪੁਲਿਸ ਅਫਸਰਾਂ ਦੇ, ਸਾਰੇ ਦੂਸਰੇ ਅਫਸਰਾਂ ਦੇ, ਸਾਰੇ ਲੀਡਰਾਂ ਦੇ ਨਿਆਣੇ ਸਾਰੇ ਆਲਮੋਸਟ ਬਾਹਰ ਨੇ ਅਤੇ ਇਹਨਾਂ ਨੇ ਬਾਹਰ ਹੀ ਪੜ੍ਹਾਉਣਾ ਕਿ ਉਹਨਾਂ ਨੂੰ ਦੀਦਾ ਨਾ ਵੀ ਅੱਗੇ ਕਿਉਂ ਨਾ। ਹੁਣ ਕਈ ਰਿਸ਼ਤੇਦਾਰ ਸਾਡੇ ਇਹੋ ਜਿਹੇ ਆ ਜਿਹੜੇ ਇੱਥੇ ਕਹਿੰਦੇ ਅਸੀਂ ਆਸਟ੍ਰੇਲੀਆ ਤੋਂ ਵਾਪਸ ਜਾਣਾ। ਮੈਂ ਹਾਂ ਵੇਖੋ ਹੱਥ ਜੋੜ ਕੇ ਬੇਨਤੀ ਆ, ਵਾਪਸ ਨਾ ਜਾਇਓ, ਬੜੀ ਵਧੀਆ ਹਾਲਤ ਨਹੀਂ ਆ। ਐਮ ਐਲ ਏ ਨੂੰ ਭਜਾਈ ਫਿਰਦੇ ਆ ਬਿਨਾਂ ਮਤਲਬ ਤੋਂ ਝੂਠੇ ਸੱਚੇ ਪਰਚੇ ਪਾ ਕੇ, ਤੁਸੀਂ ਉੱਥੇ ਕੀ ਹੋ? ਅਸੀਂ ਜਦੋਂ ਸਰਕਾਰ ਲਿਆਂਦੀ ਸੀ ਉਦੋਂ ਕਿਹਾ ਸੀ ਬਾਹਰਲੇ ਮੁਲਕਾਂ ਤੋਂ ਇੱਥੇ ਲੋਕ ਆਉਣਗੇ, ਉਹ ਤੁਸੀਂ ਆਪਣਿਆਂ ਨੂੰ ਰੱਖ ਲਓ, ਤੁਸੀਂ ਆਪਣੇ ਐਮ ਐਲ ਏ ਨੂੰ ਭਜਾਈ ਫਿਰਦੇ ਹੋ।
ਜਾਂਦਿਆਂ ਦੇ ਇੱਕ ਸਵਾਲ, ਕਿਉਂਕਿ 117 ਐਮ ਐਲ ਏ ਸੀ, ਤੁਸੀਂ ਵੀ ਵਿਧਾਨ ਸਭਾ 'ਚ ਬੈਠਦੇ ਰਹੇ ਹੋ, ਦੂਜੀਆਂ ਪਾਰਟੀਆਂ ਦਾ ਫੇਵਰੇਟ ਤੁਹਾਡਾ ਕਲੀਗ ਕਿਹੜਾ ਹੈ?
ਮੈਂ ਸਭ ਤੋਂ ਵੱਧ ਜੇ ਕਿਸੇ ਨੂੰ ਲਾਈਕ ਕਰਦਾ ਉਹ ਸੁਖਬੀਰ ਬਾਦਲ ਨੂੰ। ਉਹਦੇ 'ਚ ਵਿਜ਼ਨ ਹੈਗੇ ਨੇ, ਉਹਨੂੰ ਲੋਕ ਇੱਕ ਬਰਗਾੜੀ ਕਾਂਡ ਕਰਕੇ ਜਿਹੜਾ ਹੋਇਆ ਸੀ ਬਹੁਤ ਮਾੜਾ ਹੋਇਆ ਸੀ, ਉਹਦੇ ਕਰਕੇ ਲੋਕ ਉਹਨੂੰ ਥੋੜ੍ਹਾ ਜਿਹਾ ਪਛਾੜਿਆ, ਪਰ ਆਪਾਂ ਗਲਤੀ ਇਨਸਾਨ ਨੇ ਉੱਥੇ ਜਾ ਕੇ ਇਹਨੇ ਮੰਨੀਆਂ ਵੀ ਆ, ਸ਼ਾਇਦ ਮੇਰੀਆਂ ਕਈ ਗੱਲਾਂ ਕਿਸੇ ਨੂੰ ਚੁੱਭਣ, ਪਰ ਜੇ ਪੰਜਾਬ ਦੇ ਭਵਿੱਖ ਵਾਸਤੇ ਤੁਸੀਂ ਚੁਣਦੇ ਹੋ ਤਾਂ ਸੁਖਬੀਰ ਬਾਦਲ ਤੋਂ ਵਧੀਆ ਲੀਡਰ ਕੋਈ
ਫਿਲਹਾਲ ਦੀ ਜੇ ਕਰੰਟ ਐਮ ਐਲ ਏ,
ਮੈਂ ਸ਼ਾਇਦ ਉਹਨੂੰ ਜੁਆਇਨ ਨਾ ਕਰਾਂ।
ਹਾਂਜੀ,
ਪਰ ਮੈਂ ਇਹ ਨਹੀਂ ਵੀ ਮੈਂ ਉਹਦਾ ਨਾਂ ਲੈਤਾ ਤਾਂ ਮੈਂ ਉਹਨੂੰ ਅਕਾਲੀ ਦਲ ਨੂੰ ਜੁਆਇਨ ਕਰੂੰਗਾ। ਇਹ ਨਹੀਂ ਗੱਲ, ਜੇ ਮੈਂ ਕਿਸੇ ਬੀਜੇਪੀ ਦੀ ਗੱਲ ਕਰਦਾ ਅਤੇ ਉਹਨੂੰ ਕਹਿ ਦਿੰਦੇ ਵੀ ਇਹ ਸ਼ਾਇਦ ਬੀਜੇਪੀ ਜੁਆਇਨ ਕਰੂਗਾ। ਜੇ ਮੈਂ ਕਿਸੇ ਕਾਂਗਰਸ ਦੇ ਲੀਡਰ ਦੀ ਨਾਂ ਲੈ ਦਿੰਦਾ ਤਾਂ ਸ਼ਾਇਦ ਕਹਿਣਗੇ ਕਾਂਗਰਸ ਨੂੰ ਜੁਆਇਨ ਕਰੂਗਾ। ਹੁਣ ਮੈਂ ਵੱਡਾ ਚੰਦੂ ਮਾਜਰਾ, ਮੈਨੂੰ ਵੀ ਲਾਈਕ ਕਰਨਾ, ਉਹ ਚਾਹੇ ਮੇਰੇ ਅੰਗੇਸ ਨੇ
ਜੀ,
ਠੀਕ ਆ, ਪਰ ਉਹਦੇ 'ਚ ਦਮ ਆ। ਜਿਵੇਂ ਪੁਰਾਣੇ ਲੀਡਰ ਨੇ ਸਾਡੇ ਬਰਾੜ ਸਾਹਿਬ, ਜਗਮੀਤ ਬਰਾੜ ਸੀ,
ਹਾਂਜੀ,
ਉਹ ਬਹੁਤ ਵਧੀਆ ਲੀਡਰ ਸੀ, ਮੁੱਦੇ ਚੁੱਕਦੇ ਸੀ, ਉਹਨਾਂ ਨੂੰ ਵੀ ਮੈਂ ਲਾਈਕ ਕਰਦਾ। ਜਿਹੜੇ ਆਪਣਾ ਰਾਣਾ ਗੁਰਜੀਤ ਆ, ਉਹ ਵਧੀਆ ਲੀਡਰ ਆ, ਮੁੱਦੇ ਚੁੱਕਦਾ। ਜਿਹੜੇ ਜਿਹੜੇ ਬੰਦੇ ਚੰਗੇ ਆ ਨਾ, ਉਹਨਾਂ ਨੂੰ ਤੁਸੀਂ ਦਾਤ ਦਿਓਗੇ ਚੰਗੇ ਹੀ ਰਹਿਣਗੇ ਉਹ ਹਮੇਸ਼ਾ ਵਧੀਆ ਲੀਡਰ। ਹੋਰ ਵੀ ਕੈਪਟਨ ਸਾਹਿਬ ਚਲ ਗਏ, ਬਹੁਤ ਲੀਡਰ ਹੋਰ ਵੀ ਪੰਜਾਬ 'ਚ ਬਹੁਤ ਆ, ਜੇ ਮੈਂ ਨਾਂ ਲੈਣ ਲੱਗ ਪਾਂ ਸ਼ਾਇਦ ਜ਼ਿਆਦਾ ਹੋ ਜੂ। ਤੁਸੀਂ ਪੰਜ ਚਾਰ ਕਹੇ ਤਾਂ ਇਹ ਬੰਦੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਤੇ ਸ਼ਾਇਦ ਕਰਦੇ ਵੀ ਰਹਿਣਗੇ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਰੀ ਗੱਲਬਾਤ ਵਾਸਤੇ, ਅਤੇ ਆਸ ਕਰਦੇ ਹਾਂ ਕਿ ਸਾਡੇ ਸਰੋਤਿਆਂ ਨੂੰ ਵੀ ਸਾਰੀਆਂ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ। ਸੋ ਬਹੁਤ ਬਹੁਤ ਸ਼ੁਕਰੀਆ ਹਰਮੀਤ ਸਿੰਘ ਪਠਾਨਵਾਜਰਾ ਸਾਹਿਬ ਸਾਨੂੰ ਸਮਾਂ ਦੇਣ ਲਈ, ਧੰਨਵਾਦ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ, ਧੰਨਵਾਦ।
ਹੁਣ ਲੈਂਦੇ ਹਾਂ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ ਐਸ ਬੀ ਐਸ ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ।
ਫੇਸਬੁੱਕ ਉੱਤੇ ਐਸ ਬੀ ਐਸ ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।